You're with SBS Radio.
ਆਦਿਵਾਸੀ ਯਾਨੀ ਓਬਰੀਜਨਲ ਅਤੇ ਟੋਰਸ ਸਟ੍ਰੇਟ ਆਈਲੈਂਡਰ ਲੋਕਾਂ ਦਾ ਇਸ ਧਰਤੀ ਨਾਲ ਡੂੰਘਾ ਅਧਿਆਤਮਿਕ ਸੰਬੰਧ ਹੈ। ਇਹ ਜ਼ਮੀਨ ਉਹਨਾਂ ਦੀ ਪਛਾਣ, ਗੂੜੇ ਰਿਸ਼ਤੇ ਦੀ ਭਾਵਨਾ ਅਤੇ ਉਹਨਾਂ ਦੇ ਜ਼ਿੰਦਗੀ ਜਿਉਣ ਦੇ ਢੰਗਾਂ ਨੂੰ ਦਰਸਾਉਂਦੀ ਹੈ। ਇਹ ਸੰਬੰਧ ਉਹਨਾਂ ਦੇ ਜੱਦੀ ਘਰ, ਉਹਨਾਂ ਦੀ ਹੋਂਦ ਦੀ ਨੀਂਹ ਅਤੇ ਉਹਨਾਂ ਦੀਆਂ ਕਹਾਣੀਆਂ ਦੱਸਦਾ ਏ। ਇਸ ਜ਼ਮੀਨ ਦੇ ਨਾਲ ਫਸਟ ਨੇਸ਼ਨਸ ਕਿੰਨਾ ਜੁੜਿਆ ਹੋਇਆ ਮਹਿਸੂਸ ਕਰਦੇ ਨੇ, ਇਹ ਜਾਣਨ ਲਈ ਸੁਣੋ ਜਸਦੀਪ ਕੌਰ ਗਿੱਲ ਦੀ ਜ਼ੁਬਾਨੀ ਪੇਸ਼ ਇਹ ਖਾਸ ਰਿਪੋਰਟ। ਯੂਵਿਨ ਦੇਸ਼ ਦੀ 52 ਔਰਤ ਆਂਟੀ ਡੀਡਰੇ ਮਾਰਟਿਨ ਨਿਊ ਸਾਊਥ ਵੇਲਜ਼ ਦੇ ਤਾਰੇਵੁਲ ਵਿਖੇ ਨੈਸ਼ਨਲ ਪਾਰਕਸ ਅਤੇ ਵਾਈਲਡ ਲਾਈਫ ਸਰਵਿਸ ਨਾਲ ਕੰਮ ਕਰ ਰਹੀ ਹੈ। ਉਹ ਇੱਕ ਸਤਿਕਾਰਯੋਗ ਬਜ਼ੁਰਗ ਅਤੇ ਇੱਕ ਆਦਿਵਾਸੀ ਖੋਜ ਰੇਂਜਰ ਵਜੋਂ ਇਸ ਜ਼ਮੀਨ ਨਾਲ ਡੂੰਘੇ ਸੰਬੰਧਾਂ ਨੂੰ ਦਰਸਾਉਂਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜ਼ਮੀਨ ਕੋਈ ਮਾਲਕੀ ਵਾਲੀ ਚੀਜ਼ ਨਹੀਂ, ਬਲਕਿ ਇਹ ਉਹਨਾਂ ਦਾ ਅਟੁੱਟ ਹਿੱਸਾ ਹੈ ਜਿਸ ਦਾ ਸਤਿਕਾਰ ਅਤੇ ਦੇਖਭਾਲ ਕਰਨ ਦੀ ਲੋੜ ਹੈ।
I can't speak for all people, but for me, with the land, we don't and never will own the land. We have a role to protect the land, our country. The land is what provides us with food, water, shelter, only to name a few. Land is a terminology, but it runs through our veins. It's our first breath, and it will be our last.
First Nations ਦੇ ਲੋਕਾਂ ਅਤੇ ਉਹਨਾਂ ਦੀ ਧਰਤੀ ਦੇ ਨਾਲ ਸੰਬੰਧ ਬਹੁਤ ਡੂੰਘੇ ਨੇ। ਉਹਨਾਂ ਦੇ ਇਹ ਸੰਬੰਧ ਦਰਸਾਉਣ ਲਈ ਸ਼ਬਦ ਨਾਕਾਫੀ ਨੇ। ਉਹ ਇਸ ਸੰਬੰਧ ਨੂੰ ਇੱਕ ਭਾਵਨਾ ਵਜੋਂ ਦੱਸਦੇ ਨੇ।
Spirituality is my strength, a sense of belonging, a connection, and a sense of knowing your country. For instance, when I'm traveling home from Sydney, as soon as I come around the Kaiama Bend, I look down the coast. And the feeling of belonging just overcomes me, and I think, I'm home.
ਨਾਰਦਰਨ ਟੈਰੀਟਰੀ ਦੇ ਡੇਸਮੰਡ ਕੈਂਪਬੈਲ ਇੱਕ ਮਨਮਤੇ ਗੁਰਿੰਜੀ ਅਤੇ ਅਲਾਵਾ ਨਾਲਕਨ ਵੈਲਕਮ ਟੂ ਕੰਟਰੀ ਦੇ ਸੀਈਓ ਨੇ। ਇਹ ਇੱਕ ਸੰਸਥਾ ਹੈ ਜਿਸ ਦਾ ਉਦੇਸ਼ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਭਾਈਚਾਰਿਆਂ ਦੀ ਤਰੱਕੀ ਅਤੇ ਵਿਕਾਸ ਨੂੰ ਵਧਾਵਾ ਦੇਣਾ ਹੈ। ਉਹ ਆਪਣੇ ਦੇਸ਼ ਅਤੇ ਆਪਣੇ ਘਰ ਵਿੱਚ ਹੋਣ ਵਾਲੀ ਭਾਵਨਾ ਨੂੰ ਇਸ ਤਰ੍ਹਾਂ ਦਰਸਾਉਂਦੇ ਨੇ।
When you're on that dirt track, there's this anticipation as you're seeing key sort of hills and trees that's telling you that you're getting closer and closer and closer. And so there's this build, and I'm getting goosebumps actually thinking about it now that I'm in Sydney and thinking about being home, being on country. There's this anticipation that you know what you're going to smell, you know what you're going to taste, you know who you're going to see. It's just this familiarity that just will never leave you.
ਉਹਨਾਂ ਦਾ ਕਹਿਣਾ ਹੈ ਕਿ ਇਹ ਇੱਕ ਅਜਿਹੀ ਥਾਂ ਹੈ ਜਿੱਥੇ ਉਹ ਜੀਵੇਂ ਦੇ ਨੇ ਉਵੇਂ ਦੇ ਹੀ ਰਹਿੰਦੇ ਨੇ ਅਤੇ ਸੁਰੱਖਿਅਤ ਵੀ ਮਹਿਸੂਸ ਕਰਦੇ ਨੇ।
Very joyful happiness feelings that really rises all the senses in your body. Although we didn't grow up there permanently, it's as if we were there just yesterday every time we go there. It's just so familiar to us. And you just feel safe. You feel like you're in a place that you can be who you are as an Aboriginal person. You can speak the language and people know what you're saying. You can hear the language.
ਸ਼੍ਰੀਮਾਨ ਕੈਂਬਲ ਆਪਣੀ ਜੱਦੀ ਧਰਤੀ ਨਾਲ ਰੋਜ਼ ਸਾਂਝ ਕਾਇਮ ਕਰਨ ਉੱਤੇ ਜ਼ੋਰ ਦਿੰਦੇ ਨੇ। ਉਹਨਾਂ ਦਾ ਮੰਨਣਾ ਹੈ ਕਿ ਇਹ ਨਾ ਸਿਰਫ ਆਪਣੇ ਭਾਈਚਾਰੇ ਅਤੇ ਭਾਸ਼ਾ ਦੀ ਸੰਭਾਲ ਲਈ, ਬਲਕਿ ਇਸ ਦੇ ਡੂੰਘੇ ਅਧਿਆਤਮਿਕ ਸੰਬੰਧਾਂ ਲਈ ਵੀ ਜ਼ਰੂਰੀ ਹੈ। ਇਹੀ ਕਨੈਕਸ਼ਨ ਉਹਨਾਂ ਨੂੰ ਵੀ ਆਪਣੇ ਸੰਗਠਨ ਦੀ ਪ੍ਰਭਾਵਸ਼ਾਲੀ ਅਗਵਾਈ ਕਰਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ।
Fills me up, fills my spirit up. It allows me to be able to be living in a place like Sydney and work for an organization like Welcome to Country. Through this platform at Welcome to Country, we're sharing culture and language from all these different countries all around Australia. So for me to be able to be leading that, I need to be maintaining my culture and my language and have that integrity. And I can only do that by going home from time to time.
ਸ਼੍ਰੀਮਾਨ ਕੈਂਪਬੈਲ ਦਾ ਕਹਿਣਾ ਹੈ ਕਿ ਜ਼ਮੀਨ ਨਾਲ ਉਹਨਾਂ ਦਾ ਅਧਿਆਤਮਿਕ ਸੰਬੰਧ ਬਚਪਨ ਵਿੱਚ ਉਹਨਾਂ ਨੂੰ ਸੁਣਾਈਆਂ ਗਈਆਂ ਕਹਾਣੀਆਂ ਤੋਂ ਮਜ਼ਬੂਤ ਹੋਇਆ, ਜਿਸ ਵਿੱਚ ਜ਼ਮੀਨ ਬਾਰੇ ਮਹੱਤਵਪੂਰਨ ਗੱਲਾਂ ਨੇ।
My Gurindji side, which is on my father's side, that's desert country. The animals are different. The seasons are different. So the stories were different as well, because entwined with those stories were lessons about when you can go hunting during different seasons and what you can hunt. Entwined with those stories were lessons about if you do the wrong, for instance, if you play with fire during the wrong season, the consequences of a big bushfire happening and the consequences of destroying flora and fauna habitats that might be important for cultural harvesting.
Bradley Hardy ਇੱਕ ਮਰਮਤਾ ਨਿਯੰਬਾ ਯੂਆਲਾ ਰਈ ਕੂਮਾ ਅਤੇ ਕਾਮਿਲਾ ਰੋਈ ਵਿਅਕਤੀ ਅਤੇ ਬਰਾਵੋ ਰੁਹਨੂ ਆਦਿਵਾਸੀ ਫਿਸ਼ ਟ੍ਰੈਪਸ ਦਾ ਮਾਡਰਨ ਡੇ ਰਖਵਾਲਾ ਹੈ। ਇਹ ਜਾਲ ਬਾਰਵੋ ਨਦੀ ਦੇ ਨਾਲ ਸਥਿਤ ਹੈ। ਉਹ ਕਹਿੰਦਾ ਹੈ ਕਿ ਇਹ ਨਦੀ ਉਸਦਾ ਖੂਨ ਅਤੇ ਉਸਦੀ ਪਛਾਣ ਹੈ।
I live about 700 meters north of the fish traps. I live on the deep part of the river. I'm a river person, and off that river, I'm black soil person. The river's my blood. The river's my identification with the community that brings community together. We need all those as to become one.
ਬਰਵੋ ਰੁਨੂ ਆਦਿਵਾਸੀ ਸੱਭਿਆਚਾਰਕ ਮਿਊਜ਼ੀਅਮ ਦੇ ਲੋਕਲ ਗਾਈਡ ਵਜੋਂ ਕੰਮ ਕਰਦਿਆਂ ਸ਼੍ਰੀਮਾਨ ਹਾਰਡੀ ਆਪਣੀ ਜ਼ਮੀਨ ਨਾਲ ਜੁੜੀਆਂ ਹੋਰ ਕਹਾਣੀਆਂ ਅਤੇ ਇਤਿਹਾਸ ਬਾਰੇ ਗੱਲਾਂ ਕਰਦੇ ਰਹਿੰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਕਹਾਣੀਆਂ ਉਹਨਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾ ਕੇ ਇਸ ਨੂੰ ਜ਼ਿੰਦਾ ਰੱਖਣਾ ਉਸਦਾ ਫਰਜ਼ ਹੈ।
I'm fortunate enough, I'm around a lot of the old people a lot of time, and they got to share a lot of this stuff with me. And I'm glad I took notice of a lot of that stuff, and often explain this on tour. I learn from old people to share with the young. That's how I keep it evolving. So I explain to people when I do tours of the fish traps in the museum that the tour is never about me, about honouring my old people, sharing with the young, and laying a platform for the young ones to keep sharing our history of the world, and it's our duty to do that as people.
ਦੁਨੀਆ ਦੇ ਸਭ ਤੋਂ ਪੁਰਾਣੇ ਮਨੁੱਖੀ ਨਿਰਮਾਣਾਂ ਵਿੱਚੋਂ ਇੱਕ ਜਾਣੇ ਜਾਂਦੇ ਮੱਛੀ ਫੜਨ ਦੇ ਜਾਲ ਚਟਾਨਾਂ ਦੁਆਲੇ ਯੂ ਆਕਾਰ ਅਤੇ ਸੀ ਆਕਾਰ ਵਿੱਚ ਰੱਖੇ ਜਾਂਦੇ ਨੇ। ਇਹ ਨਾ ਸਿਰਫ ਮੱਛੀਆਂ ਨੂੰ ਫੜਨ ਲਈ ਬਲਕਿ ਕੁਝ ਮੱਛੀਆਂ ਨੂੰ ਬਾਈਪਾਸ ਕਰਨ ਅਤੇ ਆਪਣਾ ਜੀਵਨ ਚੱਕਰ ਜਾਰੀ ਰੱਖਣ ਦੀ ਆਗਿਆ ਦੇਣ ਦੇ ਲਈ ਵੀ ਵਰਤੇ ਜਾਂਦੇ ਨੇ। ਸ਼੍ਰੀਮਾਨ ਬ੍ਰੈਡਲੀ ਦਾ ਕਹਿਣਾ ਹੈ ਕਿ ਇਹ ਇੱਕ ਪਵਿੱਤਰ ਸਥਾਨ ਹੈ ਜਿੱਥੇ ਬਹੁਤ ਸਾਰੇ ਕਬੀਲੇ ਇਕੱਠੇ ਹੋਏ ਸਨ।
It's a sacred site. We've got to try to protect it. People ask, oh, can I go down and do that? I said, no, we try not to have just anyone go into them traps, you know. So mainly for our people, you know, like for what's happened in the past, we don't want people blowing them up or anything like that. So that's our main duty, is to not only tell people about them and keep it evolving amongst our young people, but for the world, oh, these places are special places like the traps. Try to keep preserving our stuff and sharing our stuff.
ਨੈਸ਼ਨਲ ਪਾਰਕ ਜਿੱਥੇ ਆਂਟੀ ਡਿਓਡਰੇ ਕੰਮ ਕਰਦੀ ਹੈ ਉਸ ਵਿੱਚ ਪਵਿੱਤਰ ਸਥਾਨਾਂ ਲੈਂਡਸਕੇਪਾਂ ਦੀ ਬਹੁਤਾਤ ਹੈ ਜੋ ਕਿ ਫਸਟ ਨੇਸ਼ਨਸ ਦੇ ਲੋਕਾਂ ਲਈ ਬਹੁਤ ਮਹੱਤਵ ਰੱਖਦੇ ਨੇ। ਉਹ ਵੀ ਇਸ ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਅਜਿਹੀਆਂ ਮਹੱਤਵਪੂਰਨ ਸਾਈਟਾਂ ਉੱਤੇ ਜਾਣ ਤੋਂ ਪਹਿਲਾਂ ਉਹਨਾਂ ਬਾਰੇ ਜਾਣ ਲੈਣਾ ਚਾਹੀਦਾ ਹੈ। ਉਦਾਹਰਣ ਲਈ, ਜਿਵੇਂ ਕੁਝ ਸਾਈਟਾਂ ਖਾਸ ਤੌਰ ਉੱਤੇ ਪੁਰਸ਼ਾਂ ਲਈ ਅਤੇ ਕੁਝ ਖਾਸ ਤੌਰ ਉੱਤੇ ਔਰਤਾਂ ਲਈ ਬਣੀਆਂ ਨੇ।
They are knowledgeable places that you can't visit until you get the knowledge. Like, for instance, the men's and women's rights. We all have a responsibility to our country by sharing and passing the responsibility to our upcoming future, the youth and our young ones. I enjoy going up there because the actual site that I take them down to is a women's site, and I could share that story. Sort of hard because you have a lot of male.
ਇਹਨਾਂ ਸਾਈਟਾਂ ਬਾਰੇ ਸਥਾਨਕ ਸਵਦੇਸ਼ੀ ਭਾਈਚਾਰਿਆਂ ਨਾਲ ਜੁੜਨਾ ਜਾਂ ਸਥਾਨਕ ਲੈਂਡ ਕਾਉਂਸਲ ਦੁਆਰਾ ਉਹਨਾਂ ਦੀ ਖੋਜ ਕਰਨਾ ਨਾ ਸਿਰਫ ਸਨਮਾਨ ਨੂੰ ਦਰਸਾਉਂਦਾ ਹੈ ਬਲਕਿ ਇਹ ਫਸਟ ਨੇਸ਼ਨਸ ਦੇ ਲੋਕਾਂ ਦੇ ਸੱਚੇ ਇਤਿਹਾਸ ਨੂੰ ਉਜਾਗਰ ਕਰਨ ਦਾ ਇੱਕ ਅਨਮੋਲ ਮੌਕਾ ਵੀ ਪ੍ਰਦਾਨ ਕਰਦਾ ਹੈ।
And that's why we want people to come out and learn about our stuff. Yeah, whether it be the fish traps here or whether it be a lot of our other history too or in different places, we want people to come and to really get the truth of our history so they can't just read about it in different books or stuff, but come and see. You know, we want people to come out and learn about this stuff, but also be mindful and respectful of our stuff too.
ਇਹ ਜਾਣਕਾਰੀ SBS ਤੋਂ ਯੂਮੀ ਓਬਾ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ।
You're with SBS Radio.